أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. أم حسبتم أن تدخلوا الجنة ولما يأتكم مثل الذين خلوا من قبلكم مستهم البأساء والضراء وزلزلوا حتى يقول الرسول والذين آمنوا معه متى نصر الله ألا إن نصر الله قريب. اللهم سبحانك لا علم لنا إلا ما علمتنا إنك أنت العليم الحكيم. مولا يا صل وسلم دائما ابدا على حبيبك من زانت به الاسلوب. ارشاد فرمایا ہے بھائی تسی کی سمجھدے ہو؟ ام حسب تم، کہ تہاڈا کی خیال ہے ان تدخل الجنہ، کہ تسی جنت چلے جاؤ گے، آخرت مل جائے گی. یہ دخول جنت جڑا، جنت بجائے خود کے ہے؟ جنت بجائے خود ایک رہائش گاہ ہے اللہ دے انہاں بندیاں دی جنہاں تو اللہ راضی ہوئے گا، اور جنہاں نوں وہ بخش دے گا، جنہاں تے اپنا کرم فرما دے گا. جنت دے کمالات، اتھو دیاں نعمتاں، اتھو دے حالات، وہ شمار کیتے شمار نہیں ہو سکتے. اللہ کریم نے اور رسول اللہ صلی اللہ علیہ وسلم نے بے شمار خوبیاں جنت دیاں بیان فرمائیاں، بے شمار. یعنی اس آرام دا تصور اس دنیا تے ہو نہیں سکدا جڑا جنت وچ انسان نوں نصیب ہو سی. نہایت اعلیٰ، نہایت خوبصورت، جتھے کوئی تصور تکلیف دا نہیں، جتھے کوئی تصور بیماری دا نہیں، جتھے کوئی تصور بیزاری دا نہیں، جتھے کوئی تصور پریشانی دا نہیں. ہر شخص جنت وچ داخلے دے ویلے، مرد عورت نوجوان ہو جائے گا، خوبصورت حسین تر ہو جائے گا، ہمیشہ نوجوان رہے گا، ہمیشہ خوبصورت رہے گا. اپنی حیثیت دے مطابق دنیا تے انہاں لباساں دا تصور نہیں کیتا جا سکدا جس طرح دے اتھے ہون گے. اسی پڑھدے اس لالا موسیٰ تے ساڈے کرماس صاحب ہوندے، بہت مزیدار بڑے پڑھے لکھے آدمی ہے، تے انہاں نے ایک دفعہ مثال دتی. سویرے جڑا پریئر ٹائم ہوندا، اس وچ کدی کدی وہ تشریف لے آتے تو بیان کرتے، تو جنت دی مثال انہاں سن دے کے اس ویلے سکول ہے جی سمجھایا کہ اگر دنیا دے کسی ایسے علاقے چلے جاؤ جتھے کوئی پہیے دا تصور نہ ہو، جتھے کسی کو کوئی سائیکل بھی نہ ہوئے، پہیا چلانے دا تصور ہی نہ ہو، اتھے بندیاں تسی یہ سمجھاؤ کہ فسٹ کلاس ریلوے کی ہوندی ہے، تو کس طرح پٹڑی ہوندی ہے، اس دے کس طرح پہیے ہوندے ہیں، اس تے کتنا خوبصورت کمرہ بنایا ہوندا، اس دے وچ کس طرح ایئر کنڈیشن لگے ہوندے ہیں، کتنی نرم سیٹاں ہوندیاں، باتھ روم ہوندے ہیں، پانی ہوندا، ہر نعمت میسر ہوندی. تو وہ بندہ جڑا اس ویرانے اس جنگل دا باسی جڑا خود پہیے دے تصور تو وہ واقف نہیں، وہ جتنا بھی سوچے پیا کیا وہ اس دے ذہن وچ ریل دی صحیح تصویر بن سکدی جی نہیں بن سکدی. انہوں نے فرمایا بالکل یہ مثال ہے کہ جنت دیا جتنی نعمتوں کے بارے تسی سنتے رہو، تسی جنت دی تصویر اپنے ذہن وچ بنا ہی نہیں سکتے، کیونکہ اتھے جا کے پتہ لگے گا کہ وہ کتنی حسین، کتنی لذیذ، کتنی خوبصورت. اور یہ گل قرآن کریم نے بھی دسی کہ کسے دل نے سوچیا نہیں کتنی لذیذ ہوئے گی، کسے اکھ نے تکی نہیں کوئی شے کہ کتنی وہ لذیذ ہوئے گی. جنت قیمتی اس واسطے ہو گئی ہے کہ جنت جڑا داخل ہو جائے گا اس نو دیدار باری ہویا کرے گا، یعنی او قرب الہی دا مظہر ہے جنت، رضائے الہی دا سرٹیفکیٹ ہے جنت. اور ہر جنتی نو اللہ دی براہ راست زیارت ہوئے گی. اے وکھری گل ہے، ہر کسی دا مقام اپنا، کسی نو اگر 10 سالاں چ ایک دفعہ ہونی تاں وی ہونی تے، کسی نو سالانہ، کسی نو ہر مہینے، کسی نو ہر ہفتے، کسی نو ہر دن، ਕਿਸੇ ਨੂੰ ਹਰ ਲਮ੍ਹੇ ਜਮਾਲੇ ਬਾਰੀ ਸਾਹਮਣੇ ਰਹੇਗਾ, ਇਹ ਆਪਣੀ ਆਪਣੀ ਹੈਸੀਅਤ ਦੇ ਮੁਤਾਬਕ ਹੈ। ਲੇਕਿਨ ਕੋਈ ਜਨਤੀ ਐਸਾ ਨਹੀਂ ਜਿਹੜਾ ਜਮਾਲੇ ਬਾਰੀ ਤੋਂ ਯਕਸਰ ਮਹਰੂਮ ਹੋਵੇ। ਔਰ ਜਮਾਲੇ ਬਾਰੀ ਔਰ ਅੱਲਾਹ ਦੀ ਜ਼ਾਤ ਨੂੰ ਰੂਬਰੂ ਵੇਖਣਾ ਉਹ ਲੱਜ਼ਤ ਹੈ, ਉਹ ਲੱਜ਼ਤ ਹੈ ਕਿ ਜਿਸ ਦਾ ਅੰਦਾਜ਼ਾ ਬਗੈਰ ਉਸਦੇ ਵੇਖੇ ਨਹੀਂ ਕੀਤਾ ਜਾ ਸਕਦਾ, ਕਿ ਇਸ ਗੱਲ ਦੀ ਲੱਜ਼ਤ ਬਗੈਰ ਚੱਖੇ ਨਹੀਂ ਆਉਂਦੀ। ਇਹ ਉਹਨਾਂ ਨੂੰ ਪਤਾ ਲੱਗ ਸੀ ਜਿਹੜੇ ਜਮਾਲੇ ਬਾਰੀ ਵੇਖ ਸਨ। ਜਾਂ ਅਗਰ ਇੱਕ ਹੱਦ ਤੱਕ ਪਤਾ ਹੈ ਤਾਂ ਅੰਬੀਆ ਨੂੰ ਯਕੀਨਨ ਪਤਾ, ਜਾਂ ਅਗਰ ਇੱਕ ਹੱਦ ਤੱਕ ਪਤਾ ਹੈ ਤਾਂ ਸੁਲਹਾ ਔਲੀਆ ਅੱਲਾਹ ਨੂੰ ਪਤਾ, ਜਿਹੜੇ ਜਮਾਲੇ ਬਾਰੀ ਦੀ ਖਾਤਰ ਰਾਤੀ ਜਾਗਦੇ ਨੇ ਔਰ ਜਿਹੜੇ ਜਮਾਲੇ ਬਾਰੀ ਤਜੱਲੀਆਤ ਬਾਰੀ ਅਨਵਾਰਾਤ ਬਾਰੀ ਔਰ ਉਹਨਾਂ ਨੂੰ ਵੇਖਦੇ ਮੁਸ਼ਾਹਿਦਾ ਕਰਦੇ ਨੇ, ਤਜਲੀਆਤ ਵੇਖਦੇ ਨੇ ਅਨਵਾਰਾਤ ਵੇਖਦੇ ਨੇ, ਜਮਾਲੇ ਜਹਾਂ ਆਰਾ ਦੀਆਂ ਤਾਬਾਨੀਆਂ ਵੇਖਦੇ ਨੇ, ਲੇਕਿਨ ਕੋਈ ਸ਼ਾਇਦ ਵੇਖਦੇ ਨੇ ਕੁਝ ਅੰਦਾਜ਼ਾ ਤਾਂ ਉਹਨਾਂ ਹੋ ਸੀ। ਔਰ ਜ਼ਾਤੇ ਬਾਰੀ ਦਾ ਰੂਬਰੂ ਮੁਸ਼ਾਹਿਦਾ ਮੈਦਾਨ ਹਸ਼ਰ ਵਿੱਚ ਤਮਾਮ ਮੋਮਿਨੀਨ ਨੂੰ ਹੋਏਗਾ ਔਰ ਜੰਨਤ ਦੇ ਦਾਖਲੇ ਤੋਂ ਬਾਅਦ ਹਮੇਸ਼ਾ ਹੁੰਦਾ ਰਹੇਗਾ। ਜੰਨਤ ਇਸ ਵਾਸਤੇ ਕੀਮਤੀ ਹੋ ਗਈ ਮਹਿਜ਼ ਆਪਣੀਆਂ ਨਿਮਤਾਂ ਵਾਸਤੇ ਨਹੀਂ, ਨਿਮਤਾਂ ਤਾਂ ਅੱਲਾਹ ਦੀ ਅਤਾ ਹੈ ਔਰ ਅੱਲਾਹ ਦੀ ਮਖਲੂਕ ਹੈ ਜੰਨਤ ਵੀ ਔਰ ਉਸਦੀਆਂ ਨਿਮਤਾਂ ਵੀ ਮਖਲੂਕ ਹਨ। ਅਜ਼ਮਤ ਜਿਹੜੀ ਹੈ ਦਖੂਲ ਜੰਨਤ ਦੀ ਉਹ ਹੈ ਖਾਲਿਕ ਦੇ ਜਮਾਲ ਦੀ ਵਜ੍ਹਾ ਤੋਂ ਕਿ ਹਰ ਜੰਨਤੀ ਨੂੰ ਦੀਦਾਰੇ ਬਾਰੀ ਹੋਏਗਾ। ਫਰਮਾਇਆ ਪਰ ਇਤਨੀ ਬੜਾ ਇਨਾਮ ਅਮ ਹਸਿਬ ਤੋਂ ਮਨ ਤਦ ਖੁਲ ਜੰਨਾ, ਤੁਹਾਡਾ ਕੀ ਖਿਆਲ ਹੈ ਤੁਹਾਡਾ ਕਿ ਇੰਜ ਵੱਜਦਾ ਬੰਦਾ ਸਿੱਧਾ ਜੰਨਤ ਚਲਾ ਜਾਏਗਾ। ਇਹ ਦੁਨੀਆਂ 'ਤੇ ਭੇਜਿਆ ਇਸ ਵਾਸਤੇ ਗਿਆ ਕਿ ਦੁਨੀਆਂ ਵੀ ਬੜੀ ਖੂਬਸੂਰਤ ਹੈ, ਦੁਨੀਆਂ ਦੀਆਂ ਨਿਮਤਾਂ ਵੀ ਬੜੀਆਂ ਲਜ਼ੀਜ਼ ਹਨ, ਦੁਨੀਆਂ ਦੇ ਮਾਮਲਾਤ ਵਿੱਚ ਵੀ ਬੜੀ ਲੱਜ਼ਤ ਰੱਖੀ ਗਈ ਹੈ ਔਰ ਦੁਨੀਆਂ ਵੀ ਬੜਾ ਬੰਦੇ ਨੂੰ ਬੜੀ ਸ਼ਾਇਦ ਦਿੰਦੀ ਹੈ ਔਰ ਬੜੀ ਉਹ ਪਸੰਦ ਆਉਂਦੀ ਹੈ। ਹੁਣ ਇੱਥੇ ਰਹਿ ਕੇ ਕਿਆ ਉਹ ਦੁਨੀਆਂ ਦੀਆਂ ਲੱਜ਼ਤਾਂ 'ਚ ਗੁੰਮ ਹੋ ਪੈਂਦਾ ਜਾਂ ਜਮਾਲੇ ਬਾਰੀ ਦੀ ਲੱਜ਼ਤ ਦੀ ਖਾਤਰ ਜੰਨਤ ਦੀ ਤਰਫ ਸਫ਼ਰ ਕਰਦਾ? ਇਹ ਮੁਕਾਬਲਾ ਇਸ ਦੁਨੀਆਂ ਔਰ ਇਦਾਰੇ ਇਮਤਲਾ ਔਰ ਇਮਤਿਹਾਨਗਾਹ ਸਿਰਫ ਇਸ ਵਾਸਤੇ ਬਣਾਈ ਗਈ ਹੈ। ਸੋ ਫਰਮਾਇਆ ਅਮ ਹਸਿਬ ਤੁਮ ਮਨ ਤਦਖੁਲੁ ਜੰਨਤ ਵਲਮਾ ਯਾਤਿਕੁਮ ਮਸਲੁ ਲਜ਼ੀਨ ਖਲਉ ਮਿਨ ਕਬਲਿਕੁਮ। ਅੱਜ ਦੇ ਲੋਕੋ ਤੁਹਾਡੇ ਸਾਹਮਣੇ ਤਾਂ ਇੱਕ ਇਨਸਾਨੀ ਤਾਰੀਖ ਹੈ, ਤੁਹਾਡੇ ਸਾਹਮਣੇ ਅੱਲਾਹ ਦੇ ਨਬੀਆਂ ਅੱਲਾਹ ਦੇ ਰਸੂਲਾਂ ਦੀ ਪਾਕ ਜ਼ਿੰਦਗੀਆਂ ਵੀ ਹੈ, ਅੱਲਾਹ ਦੇ ਬੰਦਿਆਂ ਦੀਆਂ ਪਾਕ ਜ਼ਿੰਦਗੀਆਂ ਵੀ ਹੈ ਔਰ ਕੁਫਾਰ ਔਰ ਦੁਨੀਆਦਾਰਾਂ ਦੀਆਂ ਆਲੂਦਾ ਜ਼ਿੰਦਗੀਆਂ ਵੀ ਤੁਹਾਡੇ ਸਾਹਮਣੇ। ਤੁਸੀਂ ਅੰਦਾਜ਼ਾ ਕਰ ਲਓ ਕਿ ਜਿਨ੍ਹਾਂ ਨੇ ਜਮਾਲੇ ਬਾਰੀ ਨੂੰ ਦੁਨੀਆਵੀ ਮਾਮਲਾ 'ਤੇ ਤਰਜੀਹ ਦਿੱਤੀ ਉਹਨਾਂ 'ਤੇ ਕੈਸੀਆਂ ਕੈਸੀਆਂ ਦੁਨੀਆਵੀ ਮੁਸੀਬਤਾਂ ਆਈਆਂ। ਅਸਾਬੇ ਕਾਫ ਨੂੰ ਹੀ ਤੱਕ ਲਓ ਕਿ ਚੰਦ ਨੌਜਵਾਨ ਹਨ, ਪੂਰੀ ਕੌਮ ਕੁਫਰ 'ਚ ਗਰਕ ਹੋ ਗਈ, ਸ਼ਿਰਕ 'ਚ ਔਰ ਬੁੱਤ ਪ੍ਰਸਤੀ ਚਲੀ ਗਈ। ਉਹਨਾਂ ਕਿਹਾ ਇਹ ਗੱਲ ਤਾਂ ਕੋਈ ਨਹੀਂ। ਹੁਣ ਉਹ ਚੰਦ ਬੰਦੇ ਚੰਦ ਨੌਜਵਾਨ ਹਨ, ਪੰਜ ਹਨ, ਸੱਤ ਹਨ, ਅੱਠ ਹਨ, ਉਹ ਜਿਹੜੇ ਨੌਜਵਾਨ ਲੋਕ ਹਨ ਉਹਨਾਂ ਦੀ ਹੈਸੀਅਤ ਪੂਰੀ ਕੌਮ ਨਾਲ ਮੁਕਾਬਲੇ ਦੀ ਤਾਂ ਨਹੀਂ। ਹਕੂਮਤ ਹੈ, ਰਿਆਸਤ ਹੈ, ਇੱਕ ਪੂਰੀ ਕੌਮ ਹੈ, ਇੱਕ ਮੁਲਕ ਹੈ, ਹੁਣ ਸਹਿਯੋਗ ਟੋਟਲ ਦੇ ਉਹ ਪੰਜ ਸੱਤ ਬੰਦੇ ਅਤੇ ਉਹ ਹੁਣ ਮੁਕਾਬਲਾ ਨਹੀਂ ਕਰ ਸਕਦੇ, ਲੜ ਨਹੀਂ ਸਕਦੇ। ਉਹਨਾਂ ਕਿਹਾ ਚਲੋ ਜੀ ਲੜ ਨਹੀਂ ਸਕਦੇ ਅਤੇ ਇਹਨਾਂ ਤੋਂ ਕਿਨਾਰਾ ਕਸ਼ੀ ਤਾਂ ਕਰ ਲਈ, ਅਲੱਗ ਤਾਂ ਹੋ ਜਾਈਏ, ਅਸੀਂ ਇਸ ਕੁਫਰੋ ਸ਼ਿਰਕ 'ਚ ਤਾਂ ਮੁਬਤਲਾ ਨਾ, ਉਹ ਅਲੱਗ ਹੋ ਕੇ ਆਬਾਦੀ 'ਚੋਂ ਨੱਸ ਕੇ ਗਾਰ 'ਚ ਚਲੇ ਗਏ। ਇਹ ਅੱਲਾਹ ਪਾਕ ਦੀ ਮਰਜ਼ੀ, ਉਸਨੇ ਉੱਥੇ ਉਹਨਾਂ ਨੂੰ ਸੈਂਕੜੇ ਸਾਲ ਦੀ ਆਰਾਮ ਦੇ ਨੀਂਦ ਦੇ ਦਿੱਤੀ, ਫਿਰ ਬੇਦਾਰ ਕੀਤਾ, ਫਿਰ ਉੱਥੇ ਹੀ ਗਾਇਬ ਕਰ ਲਿਆ। ਅੱਲਾਹ ਪਾਕ ਨੇ ਉਹਨਾਂ ਨੂੰ ਆਪਣੇ ਕੁਰਬ ਦੇ ਉਹ ਮਦਾਰਜ ਅਤਾ ਕੀਤੇ ਔਰ ਫਿਰ ਦੁਨੀਆਂ ਨੂੰ ਵਿਖਾਇਆ ਵੀ ਕਿ ਮੈਂ ਐਸਾ ਕਾਦਰ ਹਾਂ ਕਿ ਇਹਨਾਂ ਨੂੰ 300 ਸਾਲ ਤੋਂ ਉੱਤੇ ਅਰਸਾ ਹੋ ਗਿਆ, ਮਜ਼ੇ ਦੇ ਸੁੱਤੇ ਪਏ, ਨਾ ਇਹਨਾਂ ਦੀ ਨੀਂਦਰ ਖਰਾਬ ਹੋਈ, ਨਾ ਇਹਨਾਂ ਨੂੰ ਭੁੱਖ ਲੱਗੀ, ਨਾ ਇਹਨਾਂ ਨੂੰ ਪਿਆਸ ਲੱਗੀ, ਨਾ ਇਹਨਾਂ ਦਾ ਲਿਬਾਸ ਮਾਇਆ, ਸਦੀਆਂ ਗੁਜ਼ਰ ਗਈਆਂ, ਇਹਨਾਂ ਦਾ ਕੋਈ ਸ਼ੈ ਨਹੀਂ ਵਿਗੜੀ। ਔਰ ਉਠਾ ਕੇ ਜ਼ਿੰਦਾ ਕਰਕੇ ਉਹ ਬਾਜ਼ਾਰ ਗਏ ਸੌਦਾ ਲੈਣ ਤਾਂ ਪਤਾ ਲੱਗਾ ਇਹ ਤਾਂ 300 ਸਾਲ ਪੁਰਾਣਾ ਸਿੱਕਾ ਚਾਹੀ ਫਿਰਦੇ ਨੇ, ਉਹ ਤਾਂ ਦੁਨੀਆ ਬਦਲ ਗਈ ਹੈ। ਮੁੜ ਕੇ ਆਏ ਫਿਰ ਉਹ ਕਿਸੇ ਨੂੰ ਮਿਲੇ ਨਹੀਂ, ਅੱਲਾਹ ਪਾਕ ਨੇ ਉਹਨਾਂ ਨੂੰ ਆਖਰਤ 'ਚ ਮੁੰਤਕਿਲ ਫਰਮਾ ਦਿੱਤਾ। ਇਹ ਅੱਲਾਹ ਦੀ ਮਰਜ਼ੀ, ਵਰਬਤ ਨਾ ਆਲਾ ਕੁਲੂਬੇ, ਫਰਮਾਉਂਦਾ ਜਿਸ ਲਈ ਉਹ ਮੇਰੀ ਖਾਤਰ ਦੁਨੀਆ ਨਾਲੋਂ ਅਲੱਗ ਬਣ ਤਾਂ ਮੈਂ ਉਹਨਾਂ ਦੇ ਦਿਲਾਂ ਨਾਲ ਰਾਬਤਾ ਆਪਣਾ ਕਰ ਲਿਆ, ਫਿਰ ਉਹ ਮੇਰੇ ਹੋ ਗਏ, ਫਿਰ ਉਹਨਾਂ ਦੀ ਜ਼ਿੰਦਗੀ ਬਾਕੀ ਦੁਨੀਆ ਨਾਲੋਂ ਮੁਖਤਲਿਫ ਹੋ ਗਈ। ਅਤੇ ਤੁਸੀਂ ਪਹਿਲੀ ਤਾਰੀਖ ਪੜ੍ਹੋ, ਪਹਿਲੇ ਲੋਕਾਂ ਦੇ ਹਾਲਾਤ ਪੜ੍ਹੋ, ਪਤਾ ਲੱਗਦਾ ਵੀ ਇਹ ਇਮਤਿਹਾਨ ਗਾਹ ਹੈ ਔਰ ਇੱਥੇ ਆਜ਼ਮਾਇਸ਼ ਹੁੰਦੀ ਹੈ, ਦੁਨੀਆ ਦੀਆਂ ਨਿਮਤਾਂ ਸਾਹਮਣੇ ਆਉਂਦੀਆਂ ਹਨ, ਦੁਨੀਆ ਦੀਆਂ ਲੱਜ਼ਤਾਂ ਸਾਹਮਣੇ ਆਉਂਦੀਆਂ ਹਨ, ਫਿਰ ਉਹਨਾਂ ਤੋਂ ਟੱਪ ਕੇ, ਉਹਨਾਂ ਤੋਂ ਗੁਜ਼ਰ ਕੇ, ਉਹਨਾਂ ਨੂੰ ਛੋੜ ਕੇ ਵਿਸਾਲੇ ਇਲਾਹੀ, ਕੁਰਬ ਇਲਾਹੀ, ਜਮਾਲੇ ਇਲਾਹੀ ਦੀ ਤਰਫ ਜਾਣਾ ਪਾਉਂਦਾ। ਤੁਹਾਡਾ ਕੀ ਖਿਆਲ ਹੈ? ਤੁਸੀਂ ਇੰਝ ਹੀ ਜੰਨਤ ਵੜ ਜਾਓਗੇ ਔਰ ਤੁਹਾਡੇ 'ਤੇ ਉਸ ਤਰ੍ਹਾਂ ਦੇ ਇਮਤਿਹਾਨ ਨਹੀਂ ਆਉਣਗੇ ਜਿਹੜੇ ਤੁਹਾਡੇ ਤੋਂ ਪਹਿਲੇ ਗੁਜ਼ਰ ਗਏ ਜਿਸ ਤਰ੍ਹਾਂ ਦੇ ਉਹਨਾਂ 'ਤੇ ਮੱਸਤੋਂ ਮੁਲਬਾ ਸਾਓ ਵਦਰਾਓ, ਉਹਨਾਂ ਨੂੰ ਮੁਸੀਬਤਾਂ ਮੁਸ਼ਕਿਲਾਤ ਔਰ ਪਰੇਸ਼ਾਨੀਆਂ ਨੇ ਹਲਾ ਕੇ ਰੱਖ ਦਿੱਤਾ। ਮੱਸਤੋਂ ਮੁਲਬਾ ਸਾਓ, ਐਸੀਆਂ ਐਸੀਆਂ ਤਕਲੀਫਾਂ ਉਹਨਾਂ ਪਹੁੰਚੀਆਂ, ਵਜ਼ੁਲ ਜ਼ਿਲੂ, ਕਿ ਉਹਨਾਂ ਨੂੰ ਬਿਲਕੁਲ ਹਲਾ ਕੇ ਰੱਖ ਦਿੱਤਾ, ਵਜ਼ੁਲ ਜ਼ਿਲੂ, ਝੰਜੋੜ ਕੇ ਰੱਖ ਦਿੱਤੇ ਗਏ। ਕੈਸੇ ਕੈਸੇ ਦੁੱਖ, ਕੈਸੀਆਂ ਕੈਸੇ ਇਮਤਿਹਾਨ, ਕੈਸੀਆਂ ਕੈਸੀਆਂ ਆਜ਼ਮਾਇਸ਼ਾਂ ਇਬਰਾਹੀਮ ਅਲੈਹ ਸਲਾਮ ਜੇ ਅੱਲਾਹ ਦੇ ਮਹਬੂਬ ਨੂੰ ਨਮਰੂਦ ਦੇ ਹੱਥੋਂ ਆਤਸ਼ੇ ਨਮਰੂਦ ਵਿੱਚ ਜਾਣਾ ਪਿਆ, ਕਿਤਨਿਆਂ ਲੋਕਾਂ ਨੂੰ, ਕਿਤਨੇ ਅੰਬੀਆਂ ਨੂੰ, ਕਿਤਨੇ ਉਲੇ ਲਜ਼ਮ ਰਸੂਲਾਂ ਨੂੰ ਹਿਜਰਤ ਕਰਨੀ ਪਈ, ਅੱਲਾਹ ਦੇ ਕਿਤਨੇ ਨਬੀ ਜ਼ੁਲਮਨ ਸ਼ਹੀਦ ਹੋ ਗਏ, ਕਤਲ ਕਰ ਦਿੱਤੇ ਗਏ, ਲੇਕਿਨ ਅੱਲਾਹ ਦੇ ਬੰਦੇ ਹਮੇਸ਼ਾ ਹੱਕ 'ਤੇ ਰਹੇ। ਜਿਸ ਤਰ੍ਹਾਂ ਅਸਹਾਬੇ ਕਾਫ ਗਾਰ 'ਚ ਚਲੇ ਗਏ, ਹੁਣ ਗਾਰ 'ਚ ਉਹਨਾਂ ਨੂੰ ਪਤਾ ਕਿ ਮਿਲ ਸੀ, ਕਿਤਨਾ ਅਰਸਾ ਰਸਾਂ ਉੱਥੇ ਕੀ ਖਾਸ, ਕੋਈ ਸਾਰੀਆਂ ਚੀਜ਼ਾਂ ਤੋਂ ਬੇਨਿਆਜ਼ ਹੋ ਕੇ ਅੱਲਾਹ ਦੇ ਦਾਮਾਨ ਰਹਿਮਤ 'ਚ ਪਨਾਹ ਲੈ ਲਈ। ਇਸੇ ਤਰ੍ਹਾਂ ਸਹਾਬੇ ਕਰਾਮ ਦੇ ਜਜ਼ਬਾਤ ਤੱਕ ਲਓ ਕਿ ਕਿੱਥੇ ਕਿੱਥੇ ਜਾ ਕੇ ਸ਼ਹੀਦ ਹੋਏ ਔਰ ਜ਼ਮੀਨ ਦੇ ਕਿਸ ਕਿਸ ਟੁਕੜੇ 'ਤੇ ਅੱਲਾਹ ਦਾ ਪੈਗਾਮ ਲੈ ਕੇ ਪਹੁੰਚਣ। ਕਮਾਲ ਤਾਂ ਇਹ ਹੈ ਕਿ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਖੁਦਾਮ ਬਦਰ ਤੋਂ ਲੈ ਕੇ ਉਹਦ 'ਚੋਂ ਗੁਜ਼ਰਦੇ ਹੋਏ ਦੁਨੀਆ ਦੇ ਉਹਨਾਂ ਉਹਨਾਂ ਹਿੱਸਿਆਂ 'ਚ ਪਹੁੰਚੇ ਜਿੱਥੇ ਅਕਲ ਤੰਗ ਰਹਿ ਰਹੇ ਨੇ। ਜਿਹੜੇ ਸਹਾਬਾ ਕਰਾਮ ਇਸ ਪਾਸੇ ਆਏ ਔਰ ਅਫਗਾਨਿਸਤਾਨ ਨੂੰ ਫਤਿਹ ਕਰਦੇ, ਅਫਗਾਨਿਸਤਾਨ 'ਚੋਂ ਗੁਜ਼ਰਦੇ ਚੀਨ ਦੇ ਵਿੱਚ ਦਾਖਲ ਹੋਏ, ਜਿਸ ਦਰੇ 'ਚੋਂ ਸਹਾਬਾ ਕਰਾਮ ਦਾਖਲ ਹੋਏ, ਖੁਦ ਉਹ ਦਰਾ ਜਿਹੜਾ 18,000 ਫੁੱਟ ਦੀ ਬੁਲੰਦੀ 'ਤੇ, ਜਿੱਥੇ ਗਰਮੀਆਂ 'ਚ ਵੀ ਸੈਂਕੜੇ ਫੁੱਟ ਬਰਫ਼ ਹੁੰਦੀ ਔਰ ਸਭ ਤੋਂ ਖਤਰਨਾਕ ਦਰਾ ਕਿ ਉਹ ਜਿਹੜੀ ਬਰਫ਼ ਆਉਂਦੀ ਉਹ ਹਰ ਸਾਲ 'ਚ ਜੰਮਦੀ ਰਹਿੰਦੀ, ਕਈ 100 ਫੁੱਟ ਉਸਦੀ ਤਹਿ ਵੇ, ਗਰਮੀਆਂ ਜਿਸਲੇ ਹੁੰਦੀਆਂ ਹਨ ਕਮਾਲ 'ਤੇ, ਉਸ ਤਹਿ ਦੇ ਵਿੱਚ ਦਰਾੜਾਂ ਪੈਦਾ ਹੋ ਜਾਂਦੀਆਂ, ਲੇਕਿਨ ਜਿਸਲੇ ਰਾਤ ਪਾਉਂਦੀ ਹੈ ਅਤੇ ਜਿਹੜੇ ਫਜ਼ਾ 'ਚ ਬੁਖਾਰਾਤ ਉਹਨਾਂ ਨੂੰ ਬਰਫ਼ ਬਣ ਕੇ ਫਿਰ ਉਹ ਵੱਸ ਜਾਂਦੇ ਅਤੇ ਉਸਦੀ ਉੱਤੋਂ ਸਤ੍ਹਾ ਬਰਾਬਰ ਹੋ ਜਾਂਦੀ। ਅਗਰ ਕੋਈ ਬੰਦਾ ਗੁਜ਼ਰੇ ਔਰ ਜਿਹੜੀ ਉਹ ਵਿੱਚ ਤਲੇ ਪੱਕੀ ਬਰਫ਼ ਵਿੱਚ ਦਰਾੜ ਉਸਦੇ ਉੱਤੇ ਉਹ ਨਰਮ ਜਿਹੀ ਬਰਫ਼ ਹੁੰਦੀ, ਉੱਥੇ ਪੈਰ ਆਵੇ ਤਾਂ ਬੰਦਾ ਤਲਾ ਟੁਰ ਪੈਂਦਾ ਔਰ ਸੈਂਕੜੇ ਫੁੱਟ ਤਲਾ ਟੁਰ ਪੈਂਦਾ, ਫਿਰ ਉਹ ਨਹੀਂ ਲੱਭਦਾ। ਫਿਰ ਉੱਥੋਂ ਦਾ ਉਸ ਦਰੇ 'ਚੋਂ ਗੁਜ਼ਰਦੇ ਅੱਜ ਕੱਲ੍ਹ ਵੀ ਗਰਮੀਆਂ 'ਚ ਇਸ ਤਰ੍ਹਾਂ ਕਿ ਆਪਣੇ ਅੱਗੇ 5-7 ਡੰਗਰ ਜਾਂ ਜਾਨਵਰ ਜਾਂ ਘੋੜੇ ਕੋਈ ਸ਼ਾਇਦ ਅੱਗੇ ਲਾਉਂਦੇ ਨੇ ਬੰਦੇ, ਅਗਰ ਕਿਸੇ ਜਗ੍ਹਾ 'ਤੇ ਉਸ ਤਰ੍ਹਾਂ ਦੀ ਉਹ ਤਲੇ ਦਰਾੜ ਹੋਵੇ ਔਰ ਉੱਤੋਂ ਕੱਜੀ ਹੋਵੇ ਤਾਂ ਕਿਸੇ ਜਾਨਵਰ ਦਾ ਪੈਰ ਆਉਂਦਾ, ਉਸ ਜਾਨਵਰ ਅਗਰ ਉਸੇ ਚਲਾ ਜਾਵੇ ਬੰਦੇ ਨੂੰ ਪਤਾ ਲੱਗ ਪੈਂਦਾ ਕਿ ਅਜਾ ਇਹ ਖਤਰਨਾਕ। ਇਸ ਦਰੇ 'ਚੋਂ ਸਹਾਬਾ ਕਰਾਮ ਜਿਹੜੇ ਅਰਬ ਦੇ ਸਹਿਰਾਵਾਂ ਦੇ ਵਾਸੀ, ਜਿਹੜੇ ਨਸਲਾਂ ਦਰ ਨਸਲ ਅਰਬ ਦੇ ਰੇਤਲਿਆਂ ਮੈਦਾਨਾਂ ਦੇ ਘੋੜ ਸਵਾਰ ਔਰ ਸ਼ਾਹ ਸਵਾਰ ਔਰ ਗਰਮ ਮੁਲਕ ਦੇ ਰਹਿਣ ਵਾਲੇ, ਉਹ ਆਪਣਿਆਂ ਘੋੜਿਆਂ ਸਮੇਤ, ਆਪਣੀਆਂ ਸਵਾਰੀਆਂ, ਆਪਣੇ ਅਸਲਿਆਂ ਸਮੇਤ ਇਸ 18,000 ਫੁੱਟ ਬੁਲੰਦ ਦਰੇ 'ਚੋਂ ਗੁਜ਼ਰ ਕੇ ਚੀਨ 'ਚ ਦਾਖਲ ਹੋਏ ਔਰ ਚੀਨ ਦਾ ਇਹ ਜਿਹੜਾ ਹਿੱਸਾ ਉਹਨਾਂ ਫਸ, ਜਿੱਥੇ ਹੁਣ ਵੀ ਮੁਸਲਮਾਨ ਹੈ ਨਾ ਚੀਨ 'ਚ, ਇਹ ਉਹ ਬਰਕਤ ਸਹਾਬਾ ਕਰਾਮ ਦੀ ਹੈ ਕਿ ਜਿੱਥੋਂ ਤੱਕ ਸਹਾਬਾ ਕਰਾਮ ਦੇ ਕਦੂਮੇ ਮੁਬਾਰਕ ਪਹੁੰਚੇ ਉੱਥੋਂ ਇਸਲਾਮ ਮਿੱਟਿਆ ਨਹੀਂ। ਅੱਜ ਵੀ ਦੁਨੀਆ ਦਾ ਨਕਸ਼ਾ ਸਾਹਮਣੇ ਰੱਖ ਕੇ ਵੇਖਿਆ ਜਾਏ ਅਤੇ ਜਿੱਥੇ ਜਿੱਥੇ ਸਹਾਬਾ ਕਰਾਮ ਨੇ ਜਿਹੜੇ ਇਲਾਕੇ ਔਰ ਮਮਾਲਿਕ ਫਤਿਹ ਕੀਤੇ ਹਨ, ਜਿੱਥੇ ਸਹਾਬਾ ਕਰਾਮ ਦੇ ਮੁਬਾਰਕ ਕਦਮ ਲੱਗੇ, ਉੱਥੇ ਅੱਲਾਹ ਅਕਬਰ ਆਖਣ ਵਾਲਾ ਕੋਈ ਨਾ ਕੋਈ ਜ਼ਿੰਦਾ ਹੈ। ਅਵਲ ਤਾਂ ਉੱਥੇ ਇਸਲਾਮੀ ਰਿਆਸਤਾਂ, ਔਰ ਅਗਰ ਕਿਸੇ ਇੱਕ ਦੋ ਖਿੱਤੇ 'ਚੋਂ ਇਸਲਾਮੀ ਰਿਆਸਤਾਂ ਖਤਮ ਹੋ ਗਈਆਂ ਤਾਂ ਮੁਸਲਮਾਨ ਜ਼ਰੂਰ ਮੌਜੂਦ, ਇਸਲਾਮ ਜ਼ਰੂਰ ਮੌਜੂਦ ਹੈ। ਅੱਲਾ ਦੀ ਬੜਾਈ ਔਰ ਅੱਲਾ ਦੇ ਰਸੂਲ ਦੀ ਰਸਾਲਤ ਦੀ ਸ਼ਹਾਦਤ ਉੱਥੇ ਦਿੱਤੀ ਜਾ ਰਹੀ, ਇਹ ਕਮਾਲ ਉਹਨਾਂ ਦਾ। ਲੇਕਿਨ ਤੁਸੀਂ ਜਜ਼ਬੇ ਸਾਦਿਕ ਤੱਕੋ ਕਿ ਉਹਨਾਂ ਦੀ ਔਲਾਦ ਕਿੱਥੇ, ਉਹਨਾਂ ਦੇ ਖਾਨਦਾਨ ਕਿੱਥੇ, ਉਹਨਾਂ ਦੇ ਘਰ ਬਾਰ ਕਿੱਥੇ, ਉਹਨਾਂ ਦੀ ਬੀਵੀ ਬੱਚੇ ਕਿੱਥੇ, ਉਹਨਾਂ ਦੇ ਰਿਸ਼ਤੇਦਾਰ ਕਿੱਥੇ, ਔਰ ਹਿੰਦੁਸਤਾਨ ਵਿੱਚ ਦਾਖਲ ਹੋਏ ਤਾਂ ਉਹ ਕਿੱਥੇ ਸ਼੍ਰੀ ਲੰਕਾ ਤੱਕ ਚਲੇ ਗਏ ਔਰ ਉਸ ਜਜ਼ੀਰੇ 'ਤੇ ਵੀ ਜਾ ਕੇ ਉਹਨਾਂ ਕਿਆਮ ਫਰਮਾ, ਉੱਥੇ ਅਜੇ ਤੱਕ ਮੁਸਲਮਾਨ ਚਲੇ ਆ ਰਹੇ, ਇਹ ਸਾਰਾ ਇਹ ਮਗਰਬੀ ਹਿੰਦੁਸਤਾਨ ਜਿਹੜਾ ਇਸਨੂੰ ਫਤਿਹ ਫਰਮਾਇਆ। ਇਸੇ ਤਰ੍ਹਾਂ ਤਬਾ ਤਾਬੀਨ ਦੇ ਜ਼ਮਾਨੇ 'ਚ ਤਾਂ ਫਿਰ ਬਹੁਤ ਅੱਗੇ ਤਾਂ ਹੀ ਗੱਲ ਨਿਕਲ ਗਈ। ਅਤੇ ਇਹ ਜਿੱਥੇ ਜਿੱਥੇ ਐਸੇ ਅਜੀਬ ਲੋਕ ਹੈ ਕਿ ਮੱਸਤ ਮੁਲਬਾ ਸਾਓ ਵਦਰਾ, ਉਹਨਾਂ 'ਤੇ ਭੁੱਖ ਵੀ ਆਈ ਹੈ, ਉਹਨਾਂ 'ਤੇ ਪਰੇਸ਼ਾਨੀਆਂ ਵੀ ਆਈਆਂ, ਉਹਨਾਂ 'ਤੇ ਤੰਗੀਆਂ ਵੀ ਆਈਆਂ। ਉਹ ਲੋਕ ਵੀ ਤੇ ਜਿਹੜੇ ਮੱਕਾ ਮੁਕਰਮਾ ਸ਼ੇਬੇ ਅਬੀ ਤਾਲਬ ਵਿੱਚ ਰਹੇ, ਜਿੱਥੇ ਇਸ ਕਦਰ ਤੰਗੀ ਆਈ ਹੈ ਖਾਣੇ ਪੀਣੇ ਦੀ ਕਿ ਲੋਕਾਂ ਨੇ ਪੁਰਾਣੇ ਚਮੜੇ ਸਾੜ ਕੇ ਅਤੇ ਉਹਨਾਂ ਦੀ ਛਾਈ ਪਾਣੀ 'ਚ ਘੋਲ ਕੇ ਪੀਤੀ ਜਾਂ ਫੱਕਾ ਮਾਰਿਆ ਉਸਦਾ, پرانے سمڑے چمڑے جلا کے کھا دے گئے. لیکن مستم الباسا ودرا انہوں نے پریشانیاں آئیں تکلیف آئیں و زلزلو ہلا کے رکھ دیتے ہیں دکھن حتی یقول الرسول والذین آمنوا معہ متى نصر اللہ, حتی کہ اللہ دے انبیاء نے بھی آکھیا اور انہوں نے صحابہ کرام نے یا اللہ مدد فرما, میں تیری مدد چاہیے دی, ہن تیری مدد تو سوا کوئی چارہ نہیں, کوئی سبب ظاہری رہ نہیں گیا, کوئی دنیاوی سبب رہ نہیں گیا, یا اللہ کتھے تیری مدد, الا ان نصر اللہ قریب. فرمایا بالکل فکر نہ کرو اللہ دی مدد نال ہے. اور فوراً پھر انہوں نے فتح نصیب ہوئیے, مشکلات حل ہوئیاں, پریشانیاں چو نکلیں, اللہ نے آسانیاں دیتیاں. لیکن کوئی ایسی ہستی نہیں جس تے پریشانیاں نہیں آئیاں. نبی کریم صلی اللہ علیہ وسلم دا ارشاد ہے اشد البلاء الانبیاء, سب تو زیادہ تکلیفاں نبیاں تے ہونیاں, ثم الامثل, پھر جڑے نبیاں دے مثل ہوندے ہیں, نبیاں دے یعنی پیروکار ہوندے ہیں, انہاں دے اطاعت گزار ہوندے ہیں. اس ساریاں اے جڑیاں دکھ تکلیفاں آنیاں انہاں تے, اے آنیاں اس آزمائش واسطے کہ کیا اس دکھ اس مصیبت اچ بھی او اللہ دی یاد اللہ دی اطاعت اللہ دے نال رہنے. خود خان وعدہ نبوی تے جڑی مصیبت آئی ہے اسے کیڑی کمی رہ گئی ہے, پورا خاندان رسالت یکا و تنہا سہرا دے وچ بکھا پیاسا بے یارو مددگار, لیکن انہاں نے بغاوت نال سمجھوتا نہیں کیتا, جانی دے دی. اسی طرح پہنے نبیاں دی تسی زندگیاں تک لو, ابراہیم علیہ السلام نے اگے چھاڑ لا لی, نمرود نہ سمجھوتا نہیں کیتا, موسیٰ علیہ السلام نے ہجرت کر لی اور قوم نو لے کے ٹر گئے, فرعون نہ سمجھوتا نہیں کیتا, پھر اللہ نے فتح دیتی, سمندر نے راہ دے دیتا, یہ تو اللہ کا کرم ہے. لیکن دکھ اور تکلیفاں کتنی اٹھائیاں جادوگراں نے مقابلے موسیٰ علیہ السلام, اور انبیاء کا قصہ, یوسف علیہ السلام کا قصہ ویکھ لو, پریشانیاں نال پورے, اسماعیل علیہ السلام, ابراہیم علیہ السلام دا تک لو, قربانیاں نال, ایثار نال, پریشانیاں نال, جتھوں بھی ٹر پاؤ اتھے ہی ہے کہ دنیا جڑی ہے یہ دنیاوی رکاوٹاں ہر دے سامنے آئیاں, دکھ آئیں, تکلیف آئیاں, مشکل آئیاں. اللہ دے بندے جڑے وہ اللہ دی حمایت تے اللہ دی اطاعت تے اور اللہ دی رحمت دے اعتبار تے ثابت قدم رہے. تو تسیں لوکو یہ سمجھتے ہو کہ دنیا واسطے تو تساں سارے عقل ہے, وہ جی ہوں حل نہ چلائیے تو فصل کس طرح ہوئے گا جی, نوکری نہ کریے تنخواہ کتھوں ملے گی جی, دوائی نہ کھائیے صحت کس طرح ٹھیک ہوئے گی جی, محنت نہ کریے تو مزدوری کون دے. دنیا دے معاملے تے ساری گلیں سمجھتے ہو, اور آخرت دے معاملے تھی سمجھتے ہو کچھ کرنے کی لوڑ ہی نہیں ہے جی, مل جائے گی آخرت. یعنی یہ اصول دنیا تے لاگو کر دیو, اس نو آخرت تے بھی لاگو کرو, آخرت نو پاڑ واسطے اللہ دی رضا مندی نو پاڑ واسطے بھی تسی پہلے دی تاریخ پڑھ لو. ایسے آزمائشاں, ایسے ابتلا, ایسے امتحان آئیں, اس طرح دیاں بظاہر مصیبتاں آئیاں, اور جڑی اہل اللہ تے اور اللہ دے نیک بندیاں تے مصیبت آؤندی ہے اس سے جو جڑی کافر تے آؤندی, بڑا فرق ہے. وہ مصیبت ترقی درجات واسطے اور مزید استقامت اس دے وچ لذت ہوندی ہے, دل پریشان نہیں ہوندا, اور جیڑی مصیبت ایزا دینے واسطے ہوندی ہے وہ بظاہر تھوڑی بھی ہوئے تو اس نال دل دی پریشانی زیادہ ہوندی اور بندے وہ بھما کے رکھ دیندے. سو مستم الباسا ودرا, انہاں تے مصیبتاں آئیاں, انہاں تے تکلیفاں آئیاں, دکھ آئے, پریشانیاں آئیاں, وہ زلزلو, اور ایسی ایسی پریشانیاں آئیں کہ انہیں جھنجھوڑ کے رکھ دیتے. حتیٰ یقول الرسول والذین آمنوا معہ متى نصر اللہ, حتیٰ کہ اللہ دے نبی پکار اٹھے, انہوں دے نال ایماندار لوگ اور انہوں دے خدام اور صحابہ پکار اٹھے, یا اللہ تیری مدد کتھے, یا اللہ ہن تیری مدد تو علاوہ کوئی رستہ رہ ہی نہیں گیا, کوئی سبیل ظاہری رہ نہیں گئی, اس مصیبت چو نکلنے دی کوئی 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 سبب نہیں رہ گیا. فرمایا الا ان نصر اللہ قریب, فرمایا بڑے بڑے اچھے طریقے نہ سن لو, یقیناً اللہ دی مدد بہت قریب ہے. پھر اللہ دی مدد حاصل ہوئی اور اللہ کریم نے انہاں تکلیفاں دے بدلے راحتاں دتیاں اور اس غلبہ عطا فرمایا اور ملک عطا فرمائے, اور دنیا تے بھی آسانیاں عطا فرما دیتیاں، آخرت دیاں نعمتاں بھی عطا فرما دیتیاں. پھر یہ تو اس دا انعام ہے نا کہ اوہ شہر مکہ جتھے آل یاسر نو گلیاں تے تڑپا تڑپا کے تے مارا جا رہا، اور جتھے انہاں دی اہلیہ محترمہ نو شہید کر دیتا گیا، بیٹی بیٹے نو خود انہاں نو آخری عمر بے پناہ ایزا دیتیاں گئیاں، اور کوئی ملدا نہیں سی، ایسی ہستی کوئی نہیں سی جیڑی انہاں دے کافراں دا ہتھ روکے یا چھڑائے. نبی علیہ الصلوۃ والسلام نے بھی انہاں نو تکلیف وچ ویکھیا، گلی چ انہاں نو ایزا دتی جا رہی سی، ابو جہل ایزا دے رہا سی، دوسرے پاسوں نور نبوت طلوع ہویا، رخ انور سامنے آیا، حضور نے ڈٹھا آل یاسر نو ایزا دے رہے، نا آپ نے فرمایا اسمرو یا آل یاسر، اے یاسر دے گھرانے ہمت رکھو، حوصلہ کرو، صبر کرو، ان موعدکم الجنہ، سارے نال جنت دا وعدہ. کیا عجیب لوگ ہیں، کیسے جان نثار لوگ ہیں کہ جان خنجر دے تلے ہے، ایزا دیتی جا رہی ہے، پتھرا نہ مارا جا رہا، سوٹے نہ مارا جا رہا، گرم لوہے نہ داغیا جا رہا، دنیا دیا دکھ تکلیفاں ساریاں آ گئیاں، اور رخ انور سامنے آ گیا. ہن محبوب دا کام تے چھڑا لے، فرمایا چھوڑو یار، یہ تکلیفاں تے عارضی نے مانگو، انہاں نوں برداشت کر جاؤ، گزر جاؤ انہاں چوں. اس برو یار یاسر، یاسر دے گھرانے یا انہاں چوں گزر جاؤ، کوئی گئے معمولی گلاں، انا موعدکم الجنہ، یہ تہاڈے ایک ایک زخم تے جنت دیا حوراں پھائے رکھن گیا، تہاڈی ایک ایک تکلیف دے بدلے تہاڈے درجات بلند کیتے جان گے، اور ایک ایک ایزا دے بدلے تہانوں اللہ دا ذاتی دیدار میں تہاڈے نال وعدہ آ جنت دا. واہ کیا کمال لوگ ہے، کیا کمال قربانیاں، اور کیا کمال شرف قبولیت ہے. اج بھی او جذبہ صادق، او خلوص ساڈے اندر پیدا ہوئے تو اج بھی جمارے جہاں آ رہا ہے محمد الرسول اللہ، کوئی زیادہ دور نہیں، اتنا پناہ ہو گیا، اج بھی نبوت آقا انعامدار محمد الرسول اللہ وسلم دیے، اج بھی سکہ آپ دا چل رہا، اج بھی وہی آواز بلند ہو رہی، اشہد اللہ الہ الا اللہ، اشہد ان محمد الرسول اللہ، اج بھی وہی اذان دیتی جائے، ورفعنا لک ذکرک، اج بھی وہ ذکر جڑا ہے خیر وہ بلند ہو رہا، اج بھی نبوت حضور دی، اج بھی کوئی وہ قربانی آل یاسر والی کرے تو اج بھی جمال محمد بظاہر سامنے نظر دے آ سکتا، اج بھی نصیب ہو سکتا، کوئی ایسی گل نہیں، اج بھی وہ نعمت مل سکتی. فرمایا گل یہ ہے کہ زندگی کوئی ایسی فلیٹ راہ نہیں بھائی تھی دوڑ پے ہو تو جی گزر گئے ہو تو جنت جا بڑے ہو، نہیں، یہ جس طرح پہلے دے حالات پڑھ لو، پہلیاں امتاں دے پڑھ لو، پہلے نبیاں دے پڑھ لو، اپنے متقدمین دے پڑھ لو، تکلیفاں بھی آئیاں، دکھ بھی آئے، اتنے اتنے ایسے ایسے دکھ آئے کہ بس زلزلو ہلا کے رکھ دیتے گئے، اور بےتاب ہو کے انہیں پکارا کہ یا اللہ ہن تیری مدد تو علاوہ کوئی سبیل نہیں رہ گئی، یا اللہ یہ مسائل حل فرما. تو فرمایا اللہ ان نصر اللہ قریب، اللہ کی مدد تو موجود ہے، اللہ نے مدد فرمائی، حالات درست ہو گئے، واقعات درست ہو گئے، صورت حال بدل گئی، اور وہ مکہ مکرمہ جتھے کوئی مسلمانوں نے چھڑاؤن والا نہیں ہے، وہ مسلمانوں کے زیر نگین آ گئے، اور محمد الرسول اللہ صلی اللہ علیہ وسلم کی امارت و سیاست ریاست کے اندر آ گیا، اور مکہ فتح ہو گیا. اللہ دی قدرت ہے، اللہ دے اعتبار کرو، اللہ دے نبی تے یقین کرو، اللہ دی اطاعت کرو. مشکلات بھی آئیاں حل ہو جان گیاں، انہاں مشکلات دا حل ہے، اللہ کریم دی ناراضگی آ گئی تے بہت مشکل سوال ہے، اللہ کریم اپنی ناراضگی تو بچائے اور توفیق عمل عطا فرمائے. وآخر دعوانا ان الحمدللہ رب العالمین.
اللہ 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 اللہ